ناستک بھی وہ سامنے فیل ہو جائے گا. گستاخی ماں وڈے تو وڈا آستک بھی وڈے تو وڈا برہم گیانی سنت بھی وہ سامنے فیل ہو جائے گا, نہیں دے سکتا پرتکش پرمان. اس واسطے انہ اندھیاں نے پھر ایسے پرشانو کدھر تتی تبی تے بٹھایا ہے, بند مند کٹے نے سولی تے لٹکایا ہے, قتل کیتا ہے. اسی نہیں منتے سورج ہے, وہ کہندے رہے سورج تے ہے سورج تے ہے, نمو سورج سورج نمو چندر چندر چاننا تے ہے. اندھے کہندے رہے نہیں ہے تے دکھاؤ, پرتکش پرمان دے ہو. ہوں کی پرتکش پرمان دے گی؟ ہر اس تارکک نو جو کترک کرتا ہے, ترک نہیں کترک کرتا ہے, سمجھ کچھ کچھ بھی نہیں ہے, کچھ بھی نہیں ہے تو ترک کر دیندا ہے. اس منزل دا وہ راہی بھی نہیں ہے تو ترک کر دیندا ہے. انہاں ساریاں نو میں یہ آکھاں گا, اگر کہہ رہے نے سورج نہیں ہے تو بس اسی من لیندے ہیں اندھے ہو اور کچھ بھی نہیں اندھے. سجاکھا کدے ہی نہیں آکھے گا سورج نہیں ہے سورج نہیں ہے. اج بھی میں عرض کراں آستک لوگاں نالوں ناستکاں دی تعداد بہت زیادہ ہے, بہت زیادہ. مندر مسجد کئی سننے ہو گئے نے, بودھ مٹھ کئی سننے ہو گئے نے, چرچ تے یورپ دے سارے اجڑ گئے ہیں, کوئی جاندا ہی نہیں. ناستکتا ودی جا رہی ہے, ودی جا رہی ہے, بے شمار ودی جا رہی ہے. کون پرتکش پرمان دے رہے؟ ہاں انہاں نو کہا جا سکتا ہے تھوڑی اکھاں دا علاج ہو سکتا ہے. یہ اکھاں کدھرے جنم تو اندھیاں ہون تے شاید علاج نہ ہو. اگر من جنم تو اندھا ہے اندھا ہی اندھا ہے. اندھی کمی اندھ من, من اندھے تن اندھ, چکڑ لائیے کیا تھی ہے جا ٹوٹے پتھر من. مہاراج کہنے من تے اندھا ہے, پر اس اندھے من دا علاج ہو سکتا ہے ست سنگ دے چ گربانی دی اوشدی گربانی دی دوائی. ایدی من دی اکھاں چ جیسے جیسے پیندی جائے گی ایک دن روشنی آ جائے گی اور اس نے کہہ دینا ہاں سورج ہے سورج ہے سورج ہے. اندھے من دا تے علاج ہے, ایسی گل نہیں ہے, پر شرط ہے ستسنگ وچ آوے تاں کھیڈ بنے گی. میں اکثر عرض کرنا ہوں روحانی روپ وچ سدگر نے ساڈے دھن گرو گرنتھ صاحب جی مہاراج, شریرک روپ وچ گرو نے گرو پنتھ گرو سنگت. میرے مادھو جی ستسنگت ملے سو رہے سنگت دے آنا پے گا. بن بھاگاں ستسنگ نہ لبے بن سنگت میل بھری جے جی. جتھے سارے سچ نو سنن آئے ہون ستسنگی نے انہاں دے چ بیٹھ کے بڑی بھاری پریرنا ملتی ہے, من نو طاقت ملتی ہے, تقویت ملتی ہے, سمجھ ملتی ہے. دیہی دے روپ دے چ گرو نے گرو پنت گرو سنگت, آتما دے تل تے گرو نے, پرکاش دے تل تے گرو نے, روحانیت دے گرو نے دھن گرو گرنتھ صاحب جی مہاراج. پرماتما دے اپنے بھی دو روپ نے, نراکار تے ساکار, نرگن تے سرگن. نرگن روپ دے چ او آکار تو رہت ہے, سرگن روپ دے چ او ساکار والا ہے. تے جی پرماتما دے دو روپ نے تے گرو دے بھی دو روپ نے, نرگن روپ دے چ گرو شبد ہے, سرگن روپ دے چ گرو پنت ہے گرو سنگت ہے. اسے واسطے تے اسی کہہ دینے ہاں گرو روپ سنگت, گرو روپ ساد سنگت. سنگت دے درشن گرو دی دیہی دے درشن نے, تے ستگر دے شبد نو سننا دھن گرو گرنتھ صاحب جی مہاراج نو سننا بڑی ایکاگرتا نال, اے اس پرماتما نراکار نو سننا ہے, اے نرگن دے درشن نے. تو خیر لمکاواں نا, شریر گرب دے چ ہے یہ کوئی لوڑ نہیں. ماں کھاندی انہوں بھوجن مل رہا ہے, ماں پیندی انہوں پانی مل رہا ہے, ماں دے وچار بھی اس مل رہے ہیں. وہ آپ کچھ بھی نہیں کر رہے. ستجگ جو سمے دے بتیت ہوا پہاڑاں دی کندرا چرندا سی منک, کوئی قبیلے نہیں کوئی قصبے نہیں کوئی ذات نہیں کوئی پات نہیں کوئی ملک نہیں کوئی لڑائی نہیں کوئی جھگڑا نہیں. درختوں دے پھل توڑ لینے کھا لینے, جنگلی جانوراں دا شکار کر لینا کھا لینا, زندگی بڑی ਇੰਜ ਕਹਿ ਲਓ ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ, ਇਹ ਸੁੱਖ ਗਰਭਕਾਲ ਦਾ ਸੁੱਖ ਸੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂ ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ 'ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤਾਂ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨੇ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨੇ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤਾਂ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ ਹੈ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਦੇ ਚ ਹੈ, ਕੁੱਖ ਦੇ ਚ ਹੈ, ਸਤਿਯੁਗ ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ, ਇਹਦੀਆਂ ਕੁਝ ਲੋੜਾਂ ਅਤੇ ਬੱਚੇ ਨੂੰ ਕੀ ਚਾਹੀਦੀ, ਤਾਕਤ, ਸਮਰੱਥਾ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ, ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਦੇ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਵਿੱਚ ਗੱਲ ਕਹਿ ਦਿੱਤੀ। ਸੱਭੇ, ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ 'ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਦੇ 'ਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਦੇ 'ਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਦੇ 'ਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤਾਂ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ ਬਾਵਨ ਅਵਤਾਰ, ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ, ਕਿਉਂ ਸਤਯੁਗੀ ਜੀਵ ਨੂੰ ਕੀ ਲੋੜ ਹੈ, ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ। ਪਹਾੜਾਂ ਦੀ ਕੰਦਰਾਂ ਦੇ 'ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ, ਤਾਂ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ 'ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਝ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤਾਂ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਦੇ 'ਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਦੇ 'ਚ, ਬਹੁ ਗਿਣਤੀ ਦੇ 'ਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਦੇ 'ਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਦੇ 'ਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, राजे की की मर्यादा है, प्रजा की की मर्यादा है। इस तरह की मर्यादा जिसन सिखानी सी, समझानी सी, युग का बचपना से और की सी, प्राइमरी स्कूल से द्वापर तक पहुँचद्या पहुँचद्या मनुखता जवान हो गई। समय की गति ने बहुत तरक्की कर ली, रथ भी बन गए, छोटे छोटे रजवाड़े भी बन गए, कबीले भी बन गए, जात पातां भी बन गई, मुलक भी बन गए, अपने अपने इलाके दियां रियासतां भी बन गई। हुण जवान मनुख नूं आचरण ते इखलाक सिखाना सी, इनूं उठना बैठना नहीं सिखाना सी, इनूं बोलना चलना नहीं सिखाना सी। बालग हो गया, जवान है, इनूं की मर्यादा सिखाणी। इनूं सिखाना सी उच्चा आचरण इखलाक, तेरी होंद किसे दे अमन विच खलल ना पावे, तेरी होंद किसे दे धन लई खतरा ना बने, किसे दे रूप लई खतरा ना बने, किसे दी असमत लई खतरा ना बने। तो द्वापर रथ तपे का सत अगे रथवा, सत उच्चा आचरण इखलाक। इंज कह लो हाई स्कूल दे कॉलेज दे अध्यापक प्रोफेसर सन श्री कृष्ण, उन्हां दे नाल मर्यादा पुरशोत्तम नहीं जोड़िया गया, लीला पुरशोत्तम। जवानी दे ते लीला ही प्रदान होंदी है। श्री कृष्ण जी ये कहिंदे सन सच नूं बना बचाणा है, मर्यादा नूं नहीं बचाणा, सच नूं बचाणा है। सच्चाई की है, मर्यादा दी खातर सच नूं कुर्बान नहीं करना, सच दे उत्ते मर्यादा नूं कुर्बान कर देना। प्रण कीता सी मैं मैदान जंग दे शस्त्र नहीं उठावांगा, उठा ले अपना ही प्रण आप तोड़िया है। ये भी मैं अर्ज कर दिया, अपना कीता होया प्रण इस अवतारी पुरुष ने आप तोड़िया। क्यों? दिस पे असी पांडव हार दे पे, मजलूम ने सच्चाई ये है कि जे ये हार गए बिचारे ते मजलूम पहले ने और दुखी होणगे, और दुखी होणगे। मर्यादा तो यह है जो प्रण कीता निभाओ, पर कीता की जाए एक एक मजलूम कुर्बान होंदा, एक गरीब मारिया जाएगा, प्रण तोड़ देंदे। प्रण उन्होंने कदम कदम दे तोड़े, किसी भी प्रण की पालना नहीं की थी। इस वास्ते सियाने मनुखा ने जो सूझ बूझ रखते हैं वो कहिंदे ने लीला पुरशोत्तम अवतार, मर्यादा पुरशोत्तम नहीं। ये मर्यादा नूं अहमियत नहीं देंदे, किसे थां ते भी नहीं देंदे। मैं बहुता बयान नहीं करदा क्योंकि सुनन दी समर्था हर एक दी सीमत जी आउंदी, हुणे ही मैं अर्ज कर बैठा। उन्होंने किसे थां ते भी मर्यादा की पालना नहीं की, तोड़ी है मर्यादा। क्या सच नूं बचाणा है, मर्यादा नूं नहीं। सच्चाई नूं बचाणा है, मर्यादा नूं नहीं। ये बिल्कुल ठीक है, एक ठीक है। मैं इंग्लैंड विच उत्थे दे मुलक दा पुराना इतिहास पढ़ रहा सी, उत्थों दे सुप्रीम कोर्ट ने भी एक व्यक्ति नौजवान नूं, बाकी कोर्टां चों उहनूं फांसी की सजा मिली सी, सुप्रीम कोर्ट विच भी मिली। गवाह पेश होए सन उहदे खिलाफ, उहनूं फांसी ते चाड़ दिता गया। साल बाद पता चलिया तो बिल्कुल बेकसूर सी, बिल्कुल बेकसूर, गवाह झूठे सन, सारियां गवाहियां झूठियां सन। तो कानून चलता गवाहियां, एक बेकसूर नूं फांसी ते चाड़ दिता गया। मौत की सजा इंग्लैंड विच बंद की गई और आख्या गया सिर्फ मर्यादा बचाई गई है, सच्चाई तो नष्ट हो गई, नष्ट हो गई। कानून बचाया गया, एक मजलूम मारिया गया, एक बेकसूर मारिया गया, झूठी गवाहियां कर गया। मर्यादा तो यह सी कि गवाह पेश हो गए नित मनन, ਕਾਨੂੰ। ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ ਵਿੱਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਵਿੱਚ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲਣ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤਾਂ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤਾਂ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ 'ਤੇ ਕਿਸੇ ਨੂੰ ਫਾਂਸੀ 'ਤੇ ਚਾੜ ਦੇਣਾ ਮਰਿਆਦਾ 'ਤੇ ਬਚ ਜਾਏਗੀ, ਕਾਨੂੰਨ 'ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਇੰਸ ਤੋਂ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ ਦੇਵਦਾਸੀਆਂ, ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨੇ, ਗੱਲ ਖਤਮ। ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ, ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ। ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਹੈ, ਕਹਿੰਦਾ ਹੈ ਮਸਕੀਨ ਜੀ, ਉਹ ਸਿਲਸਿਲਾ ਦੇਖ ਕੇ ਤਾਂ ਸਾਡਾ ਖੂਨ ਖੋਲਦਾ ਹੈ, ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ। ਤਾਂ ਬੁੱਢਾ ਸਿਆਣਾ ਬੜਾ ਹੁੰਦਾ, ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ, ਬਜ਼ੁਰਗ ਦਾ ਸਤਿਕਾਰ ਕਰੋ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰ ਰਿਹਾ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਂ ਅਰਜ਼ ਕਰਦੇ। ਬਸ ਇਤਨਾ ਹੀ ਮੈਂ ਕਹਿ ਰਿਹਾ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ। तो असी पंजा साहब नहीं मनते, असी रेठा साहब नहीं मनते, असी वह भी नहीं मनते, असी वह बाणी भी नहीं मनते, असी वह भी नहीं मनते। लिखतां विच बोल बोल के तर्क की थां ते कुतर्क, सियाणा युग है, बहुत सियाणा युग है, पढ़ा लिखा युग है। पर मैं अर्ज करां, बहुत सियाणा ही कुतर्क कर सकदा, उहदी तर्क कुतर्क बन सकती है। भोला मनुख, अनपढ़ मनुख की करेगा तर्क, सियाणा युग है। तो अज जितनी तर्क है पहले नहीं सी। गुरु नानक देव जी ने यह देखा, वह गुरु पुरशोत्तम अवतार ने, उन्होंने लीला नू मर्यादा नाल जोड़िया, मर्यादा नू लीला नाल जोड़िया। गीत संगीत श्री कृष्ण की जिंदगी सी, नचते सन, टपते सन, गोपियां नू नाल लेके भी नृत्य करते सन, पर नहीं, संगीत तो है गुरु घर दे च भी मर्यादा च। ढोल मृदंग ते तबले ते वजन गए मर्यादा दे च, गीत ते इत्थे भी गावने हैं मर्यादा दे, लीला नू मर्यादा नाल जोड़िया, मर्यादा नू लीला नाल जोड़िया। इस गुरु पुरशोत्तम अवतार ने ऐसा संयोग बनाया, वह मर्यादा भी नहीं जिस ते सच कुर्बान हो जाए, वह लीला भी नहीं के मनुख नू भ्रष्ट करके रख दे, सारिया मर्यादावां नू तोड़ के रख दे। गुरु पुरशोत्तम अवतार तो एक कैसा हो सकता है, उन्होंने मनुख नू जिहड़ा नाम दिता, अपने धर्म नू जिहड़ा नाम दिता, सिख, सिख का मतलब तो शिष्य है, मैं सीखना चाहना, मैं कुछ भी नहीं जाना, कम से कम सच बारे, परमात्मा बारे मैं कुछ भी नहीं जानता, मैं जानना चाहना, मैं जानदा बड़ा सूरज चंद तारिया बारे जानदा होवा, मैं जानदा बड़ा शरीर बारे, मैं जानदा बड़ा संसार बारे, कबूल कर ले मैं निरंकार बारे कुछ भी नहीं जानता, कुछ भी नहीं जानता, मैं सच बारे कुछ भी नहीं जानता, मैं जानना चाहना। ये शब्द दिता मेरे पातशाह ने अपनी उम्मत नो, सिख तो सिख, और बड़ा कठिन है सिख होना। सिख कह जना खना कहला सकता है, जन्म तो कोई सिख नहीं, मैनू इतना भी कह देना, जीवन तो सिख होवे, जन्म तो कोई ब्राह्मण नहीं जे असी कहिंदे आ, जीवन तो ब्राह्मण होंदा है, तो मैनू कह देना जन्म तो कोई सिख नहीं, जीवन तो सिख होवेगा। सिखी सिखिया गुर विचार, जो गुरु दी विचार मुताबक नहीं जी रहा कहदा सिख है, किहड़ी गल दा सिख है। मैं सीखना चाहना और मैं कुछ भी नहीं जानता। तो एक समय की धारा दे युग बदल देने, एक मानसिक मंडल दे युग बदल देने, एक शरीर दे तल ते युग बदल देने, गर्भकाल की अवस्था, बचपना, जवानी ते बुढ़ेपा, ये चार युग ने। ये युग बड़ा बुढ़ा युग है, पुराना युग हो गया, ते गुस्ताखी माफ, बार बार मेरी उम्र भी इस तरह की हो गई है, दाड़ा चिट्टा है, बुढ़ा मनुख बहुत चलाक होंदा, बहुत चलाक होंदा, बड़िया चलाकियां जाना। हैरानगी दी गल, दुनिया के 97% जिहड़े राजनीतिक ने, जिहड़े हकूमत पे करदे ने, बुढ़े ने 97%। जवान उत्थे तक नहीं पहुँच सकते, सिर्फ 3% जवान पहुँचते हैं, 97% बुढ़े पहुँचते हैं, क्योंकि जवान इतना चलाक नहीं आता, बुढ़े बड़े चलाक होंगे, पहुँच जाते हैं, जवानों की ताकत को पीछे सुट देंगे, चलाक चलाकियां वरतते हैं। ये चलाकियां जवान को नहीं आती, ये भी मैं वो को निरा जोश ही जोश होंगे, कहना खून खोलद, खून खोलद, जोश ही जोश हों, चलाक होंगे ने, इन्हां दी जोश की वरतों कर लेंदे ने, गड्डी ओवरहीट हो जाती है, थोड़ी दूर चलती है रह जाते हैं, ये अगे चले जाते हैं, पहुँच जाते हैं सिंघासना तक, जवान रह जाते हैं। चलाक, बुढ़ा बड़ा चलाक होंदा है, चलाक नू समझाना सिखाना बड़ा औखा है। ये बुढ़ा युग मिलिया बाबे नानक नू, बुढ़िया नू समझांदे रहे, और बड़ी मेहनत करनी पई, नौखंड पृथ्वी का भ्रमण करना पड़ा, किसी अवतारी पुरुष ने इतना भ्रमण नहीं किया, किसी ने इतनी मेहनत नहीं की थी। पर ये बुढ़े इतने चलाक सन, गल ते की मननी, किसी नू तत्ती तवी ते बिठाया, ਕਿਸੇ ਨੂੰ ਪਿੰਜਰੇ 'ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣਿਆ। ਇਹ ਤਾਂ ਹਕੀਕਤ ਹੈ। ਬੁੱਢਾ ਹੀ ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਦੇ 'ਚ ਯੁੱਗ ਬਦਲਦੇ ਨੇ, ਮਾਨਸਿਕ ਤਲ 'ਤੇ ਯੁੱਗ ਬਦਲਦੇ ਨੇ, ਸਰੀਰਕ ਤਲ 'ਤੇ ਯੁੱਗ ਬਦਲਦੇ ਨੇ। ਫਿਰ ਇਸਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਚੌ ਪਦੇ ਨੇ, ਚਾਰ ਪਦਿਆਂ ਦੇ ਅਰਥ ਵੀ ਜੋ ਹੈ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ ਚਾਰ ਯੁਗਾਂ ਦੇ 'ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਯੁਗ ਚਾਰੇ ਥਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
ਚਾਰ ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਅਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ। ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
ਨਿਹਚੁਲ ਰਾਜ ਸਦਾ ਹਰ ਕੇ ਰਾਮ ਤਿਸ ਬਿਨੇ ਅਵਰ ਨਾ ਕੋਈ ਰਾਮ।
ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਅਤੇ ਮਾਲਕ ਔਰ ਕੋਈ ਵੀ ਨਹੀਂ ਹੈ, ਔਰ ਕੋਈ ਵੀ ਨਹੀਂ। ਹਾਂਜੀ।
ਤਿਸ ਬਿਨੇ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ।
ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ। ਹਾਂਜੀ।
ਤਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ।
ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਅਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਅਤੇ ਇੱਕ ਹੈ। ਹਾਂਜੀ।
ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵਾ ਮੁਕਤ ਨਾ ਹੋਈ।
ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ।
ਨਾਨਕ ਕੰਮ ਕੰਤਾ ਰਾਵੇ ਮਨ ਮਾਨਿਆ ਸੁਖ ਹੋਈ।
ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਅਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ।
ਸਤਿਗੁਰ ਸੇਵ ਧਨ ਬਾਲੜੀਏ ਹਰ ਵਰ ਪਾਵਹ ਸੋਈ ਰਾਮ।
ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰ ਕਹਿ ਰਹੇ ਨੇ, ਇਹ ਜੀਵ ਇਸਤਰੀ ਇਹ ਬਾਲੜੀ ਹੈ, ਸਤਿਗੁਰ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ, ਉਹੀ ਵਿਚੋਲਾ ਹੈ। ਹਾਂਜੀ,
ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾ।
ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ 'ਚ, ਕਿਧਰੇ ਕਿਧਰੇ ਹੁਣ ਵੀ ਪਿੰਡਾਂ 'ਚ, ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਦੇ 'ਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ, ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ ਭਾਵ, ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈ ਹੈ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤੇ ਹੀ ਮੈਲਾ ਨਹੀਂ ਆਉਂਦਾ। ਹਾਂਜੀ,
ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਅਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ, ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
ਨਾਨਕ ਕੰਮ ਨੂੰ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੂਈ।
ਮਹਾਰਾਜ ਫਰਮਾਨ ਕਰਦੇ ਨੇ, ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ, ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ 'ਚ ਇਸਦਾ ਵਾਸਾ ਹੋ ਜਾਏਗਾ, ਉਸ ਦੇ 'ਚ ਇਸਦਾ ਜੀਵਣਾ ਹੋ ਜਾਏਗਾ, ਜੋ ਆਨੰਦ ਸਰੂਪ ਹੈ ਅਤੇ ਗੁਣੀ ਨਿਧਾਨ ਹੈ। ਹਾਂਜੀ,
ਗੁਰ ਕੀ ਕਾਰ ਕਰੇ ਧਨਵਾ ਲੜੀਏ ਹਰ ਵਰ ਦੇ ਮਿਲਾਏ ਰਾਮ।
ਗੁਰੂ ਜੋ ਕਹਿੰਦਾ, ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
ਹਰ ਕਰ ਅੰਗ ਰੱਤੀ ਹੈ ਕੰਮ ਮਿਲ ਪ੍ਰੀਤਮ ਸੁਖ ਪਾਏ ਰਾਮ।
ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁੱਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ, ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ 'ਚ ਜੀਵਦਾ। ਹਾਂਜੀ,
ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
ਉਹ ਸੱਚ ਦੇ 'ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ, ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, फिर परमात्मा उन्हें अपने कंठ नाल जोड़ लेंदा अपने नाल मिला लेंदा।
नानक महले महल पछाणा गुरमति हर पाए।
गुरु दी मत नूं धारण करके वो महलों का मालक जो महली है परमात्मा है उहदी ओह प्राप्ति जो है कर लैंदी है और इस तरीके दे नाल ओह भी महलों वाली बन जाती है।
साथ हनबाली थुरमेली मीरा प्रव्या मलाई राम। साथ हनबाली थुरमेली मीरा प्रव्या मलाई राम।
महाराज इत्थे फरमान पे करदे ने इस तरह की अवस्था वो परिपूर्ण परमात्मा आप ही धुर दुर्गा तो बनांदा है। भाव जो जो मनुख कर्म करदा है वो मस्तक दे च लिखे जांदे ने उही जन्म दर जन्म चलते ने। यह प्रभु का बनाया या विधान है नियम है इस वास्ते इस नियम के मुताबिक ही उसनों उस अवस्था की प्राप्ति होंदी है जिसनों कहिंदे ने परम अवस्था महान अवस्था। हाँ जी
गुरमति कट चानण हुआ प्रभ रब रहे सब थाई राम।
गुरु की मत द्वारा आत्म प्रकाश होया ते पता चल गया परमात्मा घट घट दे च वसिया होया व्यापक है। हाँ जी
प्रभ रब रहे सब थाई मन वसाई पूर्व लिखिया पाया।
पूर्वले कीते हुए कर्मां दा संजोग जो है प्रगट हो गया जो घट घट दे च रवे है व्यापक है वो इस घट दे च प्रगट हो गया इस जीवन दे च प्रगट हो गया कोई पूर्वला कर्म जाग पिया। हाँ जी
सेज सुखाली मेरे प्रभ भाणी सच सीगार बनाया।
हिरदे दी सेजा हुण सुख ही सुख है आनंद ही आनंद है और मेरे हिरदे दी सेजा प्रभु नूं कबूल है। भाव मेरा हिरदा परमात्मा नूं प्रवान है। हिरदे दे जो भावना चल रही है हिरदे दे जो प्रेम चल रहा है ये परमात्मा नूं कबूल है प्रवान है। हाँ जी
कामण निर्मल होमै मलख होई गुरमत सच समाई।
गुरमुख बन के जद सच दे जो है सुरत जोड़ी तो ये जीव रूपी स्त्री पा गई परमात्मा नूं परमात्मा ने अपने नाल मेल ली। हाँ जी
नानक आप मलाई करता नाम नवा निध पाई।
सतगुरु देव जी महाराज फरमान करते ने करते पुरख ने आप ही अपने नाल जोड़ लिया ते जुड़दिया सारी नौ निधियां की प्राप्ति हो गई नौ खजानिया की प्राप्ति हो गई। भाव हर पासों माला माल हो गए खुशहाल हो गए। इतनी विचारां प्रवान करनिया कल भी सारा दिन इत्थे गुरमत समागम जो है चलने ने आप उत्साहपूर्वक भावना पूर्वक कल आवना धन गुरु रामदास जी महाराज सारिया दी झोलियां भरन ते सारिया नू आनंद प्रदान करन। बुल चुक दी शमा वाहिगुरु जी का खालसा।